ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਸਤਿਗੁਰੂ ਜੀ ਅਨੰਦਪੁਰ ਤੋਂ ਨਿਕਲ ਕੇ ਦੀਨੇ ਜਾ ਟਿੱਕੇ। ਇਹ ਉਸ ਵੇਲੇ ਦੀ ਵਾਰਤਾਲਾਪ ਹੈ। ਦੋ ਗੁਰਸਿੱਖ ਸਨ ਗੁਰੂ ਹਰਗੋਬਿੰਦ ਜੀ ਦੇ ਵੇਲੇ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਨੂੰ ਠੰਡਾ ਜਲ ਛਕਾਇਆ ਸੀ। ਜਦੋਂ ਜੰਗਲ ਵਿੱਚੋਂ ਲੱਕੜੀਆਂ ਕੱਟ ਰਹੇ ਸਨ, ਜਲ ਬਹੁਤ ਠੰਡਾ ਹੋ ਗਿਆ ਤਾਂ ਦੋਨਾਂ ਦੀ ਬਿਰਤੀ ਲੱਗ ਗਈ ਕਿ ਸੱਚੇ ਪਾਤਸ਼ਾਹ, ਇਹ ਜਲ ਤਾਂ ਤੁਹਾਡੇ ਛਕਣ ਦਾ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਉਹਨਾਂ ਨੇ ਉਹ ਜਲ ਛਕਿਆ ਅਤੇ ਦੋਹਾਂ ਨੂੰ ਨਿਹਾਲ ਕੀਤਾ। ਉਹਨਾਂ ਦੇ ਖਾਨਦਾਨ ਵਿੱਚੋਂ ਦੋ ਗੁਰਸਿੱਖ ਸਨ, ਧਰਮ ਸਿੰਘ ਅਤੇ ਪਰਮ ਸਿੰਘ। ਉਹ ਦੀਨੇ ਸਤਿਗੁਰੂ ਨੂੰ ਮਿਲਣ ਆਏ ਤਾਂ ਸਤਿਗੁਰਾਂ ਦੇ ਅੱਗੇ ਉਹ ਹਾਵੇ ਕੱਢਣ ਲੱਗੇ ਕਿ ਸੱਚੇ ਪਾਤਸ਼ਾਹ, ਆਪਣੇ ਇਤਨੇ ਦੁੱਖ ਕਿਉਂ ਚੱਲੇ, ਆਪ ਤਾਂ ਸਮਰੱਥ ਹੋ। ਤਾਂ ਸਤਿਗੁਰਾਂ ਨੇ ਉਹਨਾਂ ਨੂੰ ਦੁੱਖ ਦੀ ਬਾਬਤ ਬੜੇ ਸੰਖੇਪ ਵਿੱਚ ਦੱਸਿਆ ਕਿ ਦੁੱਖ ਵਸਦਾ ਕਿੱਥੇ ਹੈ, ਦੁੱਖ ਦੀ ਹੋਂਦ ਕਿੱਥੇ ਹੈ। ਪਰ ਇਸ਼ਾਰੇ ਮਾਤਰ ਆਪ ਜੀ ਦੱਸ ਕੇ ਬਹੁਤ ਲੰਮੀ ਚੌੜੀ ਵਾਰਤਾਲਾਪ ਨਹੀਂ ਹੋਈ। ਫਿਰ ਉਹ ਸਿੰਘ ਦੇ ਅੰਦਰ ਜਿਹੜੀ ਸ਼ੰਕਾ ਸੀ ਕਿ ਸਾਹਿਬਾਂ ਨੇ ਦੁੱਖ ਕਿਉਂ ਚੱਲਿਆ, ਉਹ ਆਪ ਤਾਂ ਅਵਤਾਰ ਸਨ। ਸੋ ਇਸ ਦੇ ਦੂਸਰੇ ਹਿੱਸੇ ਵਿੱਚ ਧਰਮ ਸਿੰਘ ਜੀ ਦਾ ਇੱਕ ਸ਼ਹੀਦ ਸਿੰਘ ਨਾਲ ਮੇਲ ਹੁੰਦਾ ਹੈ। ਮਾਨੋ ਸ਼ਹੀਦ ਸਿੰਘ ਰੂਪਧਾਰੀ ਹੋ ਕੇ ਉਸਦੇ ਸੰਸੇ ਨਿਵਰਤ ਕਰਨ ਆਉਂਦਾ ਹੈ ਅਤੇ ਫਿਰ ਦੁੱਖ ਦੀ ਬਾਬਤ ਬੜਾ ਵਿਸਥਾਰ ਨਾਲ ਉਸਨੂੰ ਸਮਝਾਉਂਦਾ ਹੈ। ਉਸਦੀ ਨਿਸ਼ਾ ਤਾਂ ਹੋ ਜਾਂਦੀ ਹੈ ਪਰ ਫਿਰ ਵੀ ਕਸਕ ਹਿਰਦੇ ਵਿੱਚ ਰਹਿੰਦੀ ਹੈ ਕਿ ਸਤਿਗੁਰੂ ਚਾਹੁੰਦੇ ਤਾਂ ਦੁੱਖ ਨੂੰ ਇੱਕ ਸਕਿੰਟਾਂ 'ਚ ਮਲ ਦਲ ਸਕਦੇ ਸੀ, ਉਹਨਾਂ ਨੇ ਦੁੱਖ ਕਿਉਂ ਚੱਲੇ। ਸੋ ਤੀਸਰੇ ਹਿੱਸੇ ਵਿੱਚ ਸ਼ਹੀਦ ਸਿੰਘ ਉਹਨਾਂ ਨੂੰ ਇਹ ਦਰਸਾਉਂਦਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਕਿਉਂ ਆਤਮ ਬਲ ਨਹੀਂ ਵਰਤਿਆ ਅਤੇ ਸਰੀਰਕ ਬਲ ਨਾਲ ਦੁੱਖਾਂ ਨੂੰ ਦਲਿਆ, ਇਸ ਦਾ ਮਨੋਰਥ ਕੀ ਸੀ, ਉਹ ਦਰਸਾਇਆ ਹੈ। ਇਸ ਵਿੱਚ ਸਾਨੂੰ ਇੱਕ ਹੋਰ ਬੜੀ ਸੋਹਣੀ ਸਿੱਖਿਆ ਮਿਲੇਗੀ ਕਿ ਜਦੋਂ ਦੋ ਗੁਰਸਿੱਖ ਆਪਸ ਵਿੱਚ ਮਿਲਦੇ ਸਨ, ਕਿਵੇਂ ਗੁਰਬਾਣੀ ਦੀ ਡੂੰਘੀ ਵਿਚਾਰ, ਸ਼ਬਦ ਦੀ ਹਰ ਇੱਕ ਤੁੱਕ ਉਹਨਾਂ ਨੂੰ ਯਾਦ ਆਉਂਦੀ ਸੀ ਅਤੇ ਕਿਵੇਂ ਹਰ ਇੱਕ ਤੁੱਕ ਦੇ ਅਰਥ ਸਮਝਦੇ, ਦੂਜੇ ਕੋਲੋਂ ਸ਼ੰਕਾ ਪੁੱਛਦੇ ਅਤੇ ਦੂਜਾ ਫਿਰ ਉਹਨਾਂ ਨੂੰ ਉਸੇ ਸ਼ਬਦ ਵਿੱਚੋਂ ਉਸਦਾ ਹੱਲ ਦੱਸਦਾ। ਇਹ ਸਾਨੂੰ ਇਹ ਜਾਚ ਸਿਖਾਉਂਦਾ ਹੈ ਕਿ ਜੇ ਗੁਰਬਾਣੀ ਸਾਨੂੰ ਪੜ੍ਹਨੀ ਹੈ ਤਾਂ ਇਸ ਤਰੀਕੇ ਨਾਲ ਸਮਝ ਸਮਝ ਕੇ ਪੜ੍ਹਨੀ ਹੈ। ਇਸੋ ਤਿੰਨ ਹਿੱਸਿਆਂ ਵਿੱਚ ਇਹ ਅਸੀਂ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਾਹਿਬ ਹੁਣ ਦੀਨੇ ਟਿੱਕ ਗਏ ਹਨ। ਇਸ ਜੰਗਲ ਦੇਸ਼ ਵਿੱਚ ਖਬਰਾਂ ਧੁੰਮ ਗਈਆਂ ਕਿ ਆਪ ਦੀਨੇ ਜੋਤ ਜਗਾ ਰਹੇ ਹਨ। ਸੰਗਤਾਂ ਪਹਿਲੇ ਨੇੜੇ ਦੀਆਂ ਫਿਰ ਦੂਰ ਦੀਆਂ ਆਉਣ ਲੱਗ ਪਈਆਂ। ਸਮੀਰ ਭਰਾਵਾਂ ਨੇ ਪ੍ਰਬੰਧ ਕੀਤਾ ਜੋ ਗੁਰੂ ਕੇ ਦਰਸ਼ਨ ਨੂੰ ਆਵੇ ਪਹਿਲੇ ਇਹਨਾਂ ਨੂੰ ਮਿਲੇ, ਇਹਨਾਂ ਤਸੱਲੀ ਕਰ ਲੈਣੀ ਤਾਂ ਸਾਹਿਬਾਂ ਨੂੰ ਖਬਰ ਦੇਣੀ ਅਤੇ ਆਗਿਆ ਪਾ ਕੇ ਦਰਸ਼ਨ ਕਰਾਉਣਾ। ਸੰਗਤਾਂ ਵਿੱਚ ਸਤਿਗੁਰੂ ਜੀ ਦੀ ਕੁਰਬਾਨੀ ਦੀ ਅਤੇ ਨਿਰਮੋਹਤਾ ਦੀ ਚਰਚਾ ਚੱਲ ਰਹੀ ਸੀ। ਗਿਰਾਂ ਗਿਰਾਂ ਘਰ ਘਰ ਅਨੰਦਪੁਰ ਅਤੇ ਚਮਕੌਰ ਦੇ ਸਾਕੇ ਦੀਆਂ ਵਾਰਾਂ ਟੁਰ ਰਹੀਆਂ ਸਨ। ਲੋਕ ਇੰਝ ਦੀ ਵਾਰਤਾਲਾਪ ਕਰਦੇ ਸਨ, ਧੰਨ ਗੁਰੂ ਕਰ ਜੰਗ ਕੋ ਲਾਖੋ ਰਿਪ ਮਾਰੇ, ਸਾਹਿਬਜ਼ਾਦੇ ਰਣ ਮਰੇ ਸੁਰਲੋਕ ਸਿਧਾਰੇ, ਪੁੱਤਰ ਮੋਹ ਜਿਨਕੇ ਨਹੀਂ ਇੱਕ ਰਸਮਨ ਸ਼ਾਂਤੀ, ਬੜੇ ਬਹਾਦਰ ਅਤਿਰਥੀ ਸ਼ਤਰੂ ਬਲਕਾਤੀ। ਸੰਗਤਾਂ ਹੁਣ ਚੜਾਵੇ ਅਤੇ ਸੁਗਾਤਾਂ ਲਿਆਉਂਦੀਆਂ ਹਨ। ਜਿਉਂ ਜਿਉਂ ਪਦਾਰਥ ਆਉਂਦਾ ਹੈ ਤਿਉਂ ਤਿਉਂ ਆਪ ਸੈਨਾ ਦੀ ਸੂਰਤ ਬਣਦੇ ਹਨ। ਜਿੰਨੀ ਕੋ ਗੁੰਜਾਇਸ਼ ਮਾਇਆ ਦਿੰਦੀ ਹੈ ਸੂਰਮੇ ਨੌਕਰ ਰੱਖਦੇ ਹਨ। ਬੈਰਾੜ ਬਹਾਦਰਾਂ ਦੀ ਸੈਨਾ ਜੁੜਨੀ ਆਰੰਭ ਹੋ ਗਈ ਹੈ, ਸ਼ਸਤਰ ਅਤੇ ਘੋੜੇ ਖਰੀਦਣੇ ਸ਼ੁਰੂ ਹੋ ਗਏ ਹਨ। ਹੁਣ ਖਬਰ ਮਾਲਵੇ ਤੋਂ ਬਾਹਰ ਵੀ ਸਤਿਗੁਰੂ ਜੀ ਦੇ ਪਤੇ ਦੀ ਨਿਕਲ ਗਈ ਹੈ। ਕੁਛ ਦੂਰੋਂ ਪ੍ਰੇਮੀ ਇਕੱਲੇ ਦੁਕੱਲੇ ਜਾਂ ਸੰਗਤਾਂ ਬਣ ਕੇ ਆਉਣ ਲੱਗ ਪਏ ਹਨ। ਗੁਰੂ ਜੀ ਦੇ ਸ਼ਸਤਰ ਪ੍ਰੇਮ ਦਾ ਸਭ ਨੂੰ ਪਤਾ ਸੀ, ਸੋ ਚੰਗੇ ਚੰਗੇ ਸ਼ਸਤਰ ਭੇਟਾ ਵੀ ਆਉਣ ਲੱਗ ਪਏ। ਨੇੜੇ ਤੇੜੇ ਦੇ ਕਾਰੀਗਰਾਂ ਤੋਂ ਆਪ ਵੀ ਤੀਰ ਕਮਾਨ ਖਰੀਦਣ ਲੱਗ ਪਏ। ਕਦੇ ਸ਼ਿਕਾਰ ਵੀ ਚੜ੍ਹਦੇ ਹਨ, ਦੀਵਾਨ ਵੀ ਲਾਉਂਦੇ ਹਨ, ਉਪਦੇਸ਼ ਵੀ ਕਰਦੇ ਹਨ, ਨਾਮਦਾਨ ਵੀ ਦਿੰਦੇ ਹਨ, ਪਰ ਸੂਹ ਵੀ ਸਾਰੀ ਰੱਖਦੇ ਹਨ। ਆਪ ਸਮਝ ਰਹੇ ਹਨ ਕਿ ਸਰਹੰਦ ਤੋਂ ਹਮਲਾ ਹੋਣਾ ਹੈ। ਇਸ ਆ ਰਹੇ ਦੁੱਖ ਦੇ ਸਾਣ ਨੂੰ ਸਿੰਘੋ ਫੜ ਕੇ ਮਰੋੜ ਦੇਣ ਲਈ ਅਚਵੇਂ ਦਿਲ ਵਾਲੇ ਗੁਰੂ ਜੀ ਤਿਆਰੇ ਕਰ ਰਹੇ ਹਨ। ਇਸ ਦੇਸ਼ ਵਿੱਚ ਪਿਤਾ ਪੁੱਤਰ ਦੋ ਕਾਰੀਗਰ ਪ੍ਰੇਮੀ ਛੇਵੇਂ ਸਤਿਗੁਰਾਂ ਦੇ ਸਮੇਂ ਹੋਏ ਹਨ। ਜਦੋਂ ਇੱਕੇ ਰਾਂ ਸਾਹਿਬ ਡਰੋਲੀ ਸਨ ਤਾਂ ਕਈ ਕੋ ਦੀ ਵਿੱਥ ਤੇ ਪਿਤਾ ਪੁੱਤਰ ਠੰਡਾ ਜਲ ਵੇਖ ਕੇ ਪ੍ਰੇਮ ਦੇ ਪ੍ਰਵਾਹ ਵਿੱਚ ਰੁੜ ਗਏ ਕਿ ਜਲ ਗੁਰਾਂ ਦੇ ਛੱਕਣ ਦਾ ਹੈ, ਸਾਡੇ ਛੱਕਣ ਦਾ ਨਹੀਂ। ਇਹਨਾਂ ਦੀ ਉਸ ਪ੍ਰੇਮ ਬੇਬਲਤਾ ਪਰ ਤਰੁੱਠ ਕੇ ਛੇਵੇਂ ਸਤਿਗੁਰੂ ਹਰਗੋਬਿੰਦ ਜੀ ਸ਼ਿਕਲ ਦੁਪਹਿਰੀ ਘੋੜੇ ਤੇ ਚੜ ਵਾਹੋ ਦਾਹੀ ਉੱਥੇ ਅਪੜੇ, ਜਿੱਥੇ ਪ੍ਰੇਮੀ ਜਲ ਲਈ ਉਡੀਕ ਰਹੇ ਸੇ। ਉੱਥੇ ਪਹੁੰਚ ਕੇ ਡਾਢੇ ਤ੍ਰਿਖਾਤੁਰ ਹੋ ਕੇ ਆਪ ਨੇ ਜਲ ਮੰਗਿਆ ਅਤੇ ਪਿਤਾ ਪੁੱਤਰ ਪਿਲਾ ਕੇ ਪ੍ਰਸੰਨ ਹੋਏ। ਪਿਤਾ ਦਾ ਨਾਂ ਸੰਧੂ ਅਤੇ ਪੁੱਤਰ ਦਾ ਰੂਪਾ ਸੀ। ਜਲ ਛੱਕ ਕੇ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨੂੰ ਆਤਮ ਸ਼ਕਤੀ ਨਾਲ ਭਰ ਦਿੱਤਾ। ਫਿਰ ਵਰ ਦਿੱਤਾ ਕਿ ਤੁਸੀਂ ਜਗਤ ਤਾਰੋਗੇ। ਫਿਰ ਕੰਮ ਛੁਡਾ ਦਿੱਤਾ ਅਤੇ ਦੇਗ ਚਲਾਉਣੀ ਦੀ ਆਗਿਆ ਕੀਤੀ। ਇਸ ਵਰ ਦੇ ਬਾਅਦ ਦੇਗ ਚਲੀ, ਸਤਸੰਗ ਦਾ ਪ੍ਰਵਾਹ ਫੁੱਟ ਪਿਆ, ਕੁਲ ਵਧੀ ਅਤੇ ਗੁਰੂ ਘਰ ਨਾਲ ਪ੍ਰੇਮ ਵੀ ਜਿਉਂ ਕਾ ਤਿਉਂ ਰਿਹਾ। ਇਹਨਾਂ ਬਜ਼ੁਰਗਾਂ ਦੇ ਖਾਨਦਾਨ ਦੇ ਇਸ ਵੇਲੇ ਵੀ ਦੋ ਸੱਜਣ ਮੁਖੀਏ ਸਨ, ਜੋ ਸ੍ਰੀ ਅਨੰਦਪੁਰ ਜਾ ਕੇ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸਜੇ ਅਤੇ ਨਾਮ ਵਾਲੀ ਪ੍ਰੇਮਾ ਭਗਤੀ ਦਾ ਇੱਕ ਨਮੂਨਾ ਬਣ ਰਹੇ ਸੀ। ਇਹਨਾਂ ਦੇ ਨਾਮ ਸਨ ਪਰਮ ਸਿੰਘ, ਧਰਮ ਸਿੰਘ। ਇਹਨਾਂ ਨੂੰ ਜਾ ਖਬਰ ਪਹੁੰਚੀ ਕਿ ਸਤਿਗੁਰੂ ਦੀਨੇ ਆਏ ਹਨ ਤਾਂ ਇਹ ਘਰੋਂ ਦਰਸ਼ਨਾਂ ਲਈ ਤਿਆਰ ਹੋ ਕੇ ਤੁਰੇ। ਨਾਲ ਕੁਛ ਸਿੰਘ ਲੀਤੇ ਅਤੇ ਸ਼ਸਤਰ ਵੀ ਬੰਨ ਲੀਤੇ, ਕੁਛ ਪਦਾਰਥ ਅਤੇ ਭੇਟਾਂ ਵੀ ਲੀਤੀਆਂ। ਬੜੇ ਚਾਉ ਅਤੇ ਪ੍ਰੇਮ ਭਰੇ ਜਾ ਰਹੇ ਹਨ। ਰਸਤੇ ਵਿੱਚ ਸ਼ਬਦ ਪੜਦੇ ਦੀਵਾਨ ਲਾਉਂਦੇ ਜਾਂਦੇ ਹਨ। ਜਗ੍ਹਾ ਜਗ੍ਹਾ ਤੋਂ ਹੋਰ ਸਿੰਘ ਵੀ ਨਾਲ ਰਲਦੇ ਜਾ ਰਹੇ ਹਨ। ਅੰਤ ਇਹ ਦੀਨੇ ਪੁੱਜੇ, ਸਤਿਗੁਰਾਂ ਦੇ ਦਰਸ਼ਨ ਕੀਤੇ, ਚਰਨਾਂ ਨੂੰ ਲਿਪਟ ਗਏ, ਲਿਪਟ ਕੇ ਬੇਬਲ ਹੋ ਕੇ ਰੋਏ, ਐਸੇ ਰੋਏ ਕਿ ਪੱਥਰ ਪੰਗਰ ਜਾਣ। ਦੋਏ ਸਾਹਿਬਾਂ ਦੇ ਦੁੱਖ ਨੂੰ ਨਿੱਜ ਦਾ ਦੁੱਖ ਪ੍ਰਤੀਤ ਕਰਕੇ ਆਪ ਪੀੜਿਤ ਹੋ ਰਹੇ ਸੇ। ਜਦ ਹਾਏ ਹਾਏ ਕਰਕੇ ਰੁਨੇ ਤਾਂ ਸਾਹਿਬਾਂ ਨੇ ਦਿਲਾਸਾ ਦਿੱਤਾ। ਫਿਰ ਵੀ ਆਪ ਇਸ ਤਰ੍ਹਾਂ ਪੁਕਾਰੇ, ਹਾਏ ਹਾਏ ਕਰ ਰੁਦਤ ਪਏ, ਬੜਸਾਂਗ ਅਰੰਭਾ, ਸਾਹਿਬਜ਼ਾਦੇ ਹੱਥ ਪਏ ਇਹ ਅਦਕ ਅਚੰਬਾ। ਹੇ ਪ੍ਰਭ ਮਹਾਂ ਸਪੁੱਤਰ ਥੇ ਸੁੰਦਰ ਤਨ ਸੋਹੇ, ਤਪ ਜਪ ਦਾਨ ਅਨੇਕ ਤੇ ਅਸਪਾਏ ਨ ਕੋਹੇ, ਆਰਬਲਾ ਭੁਗਤੀ ਨ ਕੁਛ ਮਿਰਤ ਭੇ ਤੁਮ ਆਗੇ, ਬਸਤਰ ਵਿਭੂਖਨ ਤੇ ਦਿਪਤ ਸਭ ਕੋ ਪ੍ਰਿਯ ਲਾਗੇ, ਦਰਬ ਕਰੋਰੋ ਹੇਮਗੰਧ ਸਭ ਸ਼ਸਤਰ ਖਜ਼ਾਨਾ, ਆਦ ਪ੍ਰਸਾਦੀ ਗਜ ਬਡੇ ਜਿਨ ਮੋਲ ਮਹਾਨਾ, ਖਰੇ ਹਜ਼ਾਰੋਂ ਹੋਏ ਖਰੇ ਬੜ ਕੀਮਤ ਵਾਰੇ, ਦਲ ਬਿਡਾਰ ਤੇ ਆਦ ਜੇ ਨਹਿ ਪਰੈ ਨਿਹਾਰੇ, ਐਸ਼ਵਰਜ ਅਪਰ ਅਨੇਕ ਹੀ ਨਹਿ ਗਿਨਬੈ ਮਾਹੀ, ਏਕ ਬਾਰ ਹੀ ਨਾਸ਼ ਤਾਂ ਕੁਛ ਦੀਖਤ ਨਾਹੀ, ਸ੍ਰੀ ਪ੍ਰਭ ਵੱਡ ਅਫਸੋਸ ਹੈ ਸਿੱਖ ਪਿਖ ਦੁੱਖ ਪਾਵੇ, ਅਸਰਾਵਰ ਕੇ ਸਾਂਗ ਤੇ ਨੈਕੋ ਪਰਮਾਵੇ। ਸਤਿਗੁਰੂ ਜੀ ਅਤ ਗੰਭੀਰ ਤੇ ਟਿਕਵੀਂ ਸਦ ਵਿੱਚ ਬੋਲੇ, ਜਗਤ ਪਦਾਰਥ ਰੀਤ ਇਹ ਬਿਨਸੈ ਤਤਕਾਲਾ, ਉਪਜੈ ਬਿਨਸਨ ਹਾਰ ਜੋ ਆਗੇ ਕਿਆ ਪਾਛੇ, ਇਨਕੀ ਥਿਰਤਾ ਹੋਤ ਨੈ ਕਿਉਂ ਗਿਆਨੀ ਬਾਛੇ, ਇੱਕ ਆਤਮ ਸਤਾ ਸਦਾ ਉਪਜੈ ਨਾ ਬਿਨਾਸ਼ੀ, ਸੋ ਸਰੂਪ ਨੇ ਜਾਨ ਕਹਿ ਹੋਏ ਪਰਮ ਪ੍ਰਕਾਸ਼ੀ, ਕੂਰ ਪਦਾਰਥ ਤੇ ਕਭੂ ਸ਼ੋਕ ਨਾ ਹਰਖਾਵੈ, ਇੱਕ ਰਸ ਬਿਰਤੀ ਸੋ ਆਤਮਾ ਤਹਿਜੋ ਲਿਵਲਾਵੈ, ਰੇਖ ਨਿਕਾਰੋ ਮੇਟੀਐ ਜਿਉਂ ਲਾਭ ਨਾ ਹਾਨਾ, ਇੱਕ ਸੰਬ੍ਰਿਤ ਸਤਿਗੁਰਨ ਕੀ ਇਮਜਾਨ ਸੁਜਾਨਾ, ਤੁਰਕਨ ਜ਼ਰਾ ਉਖੇਰ ਨੇ ਅਸਕ੍ਰਿਤ ਹਮ ਠਾਨਾ, ਸਾਹਿਬਜ਼ਾਦੇ ਰੂਪ ਮਮ ਕਿਆ ਤਿਨ ਕੋ ਹਾਨਾ, ਸਦਾ ਅਮਰ ਆਨੰਦ ਜਤ ਮਨਮੋਹ ਨ ਲੇਸ਼ਾ, ਤਿਨੋ ਸ਼ੋਕ ਹਮ ਕਿਮ ਕਰੈਂ ਜੇ ਮੁਦਤ ਹਮੇਸ਼ਾ। ਇਹ ਬਲਵਾਨ ਵੈਰਾਗ ਦਾ ਜਾਂ ਇਉਂ ਕਹੋ ਕਿ ਸੱਤੇ ਗਿਆਨ ਦਾ ਉਪਦੇਸ਼ ਸੁਣ ਕੇ ਦੋਹਾਂ ਨੂੰ ਕੁਝ ਹੌਂਸਲਾ ਹੋ ਆਇਆ, ਪਰ ਫਿਰ ਬੇਬਲ ਹੋ ਕੇ ਬੋਲੇ, ਮਹਾਰਾਜ ਆਪ ਜਗਤ ਨਾਥ ਹੋ, ਆਪ ਲਈ ਦੁੱਖ ਕਿਉਂ? ਸਾਹਿਬ ਹੱਸੇ ਤੇ ਬੋਲੇ, ਜੋ ਕਿਛ ਕਰੇ ਸੋ ਭਲਾ ਕਰਮਾਨੀਏ, ਹਿਕਮਤ ਹੁਕਮ ਚੁਕਾਈਏ। ਕਿਸੇ ਮਨੁੱਖ ਨੇ ਇੱਕ ਦਿਨ ਦੁੱਖ ਨੂੰ ਪੁੱਛਿਆ, ਬੇਲੋੜਿਆ ਤੂੰ ਕਿੱਥੋਂ ਉਗਮ ਪਿਆ? ਦੁੱਖ ਤਾੜੀ ਮਾਰ ਕੇ ਹੱਸਿਆ ਤੇ ਕਹਿਣ ਲੱਗਾ, ਤੂੰ ਸੁੱਖ ਨੂੰ ਜਾ ਕੇ ਪੁੱਛ। ਉਸਨੇ ਫਿਰ ਦੁੱਖ ਨੂੰ ਪੁੱਛਿਆ, ਤੂੰ ਕਾਂਸ ਲਈ ਰਚਿਆ ਗਿਆ? ਦੁੱਖ ਫਿਰ ਤਾੜੀ ਮਾਰ ਕੇ ਹੱਸਿਆ ਤੇ ਆਖਣ ਲੱਗਾ, ਸੁੱਖ ਨੂੰ ਜਨਮ ਦੇਣ ਲਈ। ਉਸਨੇ ਫਿਰ ਦੁੱਖ ਨੂੰ ਆਖਿਆ, ਕਾਸ਼ ਤੂੰ ਨਾ ਹੁੰਦੋ। ਦੁੱਖ ਸੋਚੀ ਪੈ ਗਿਆ, ਪਰ ਫਿਰ ਖਿੜਖਿੜ ਹੱਸ ਪਿਆ ਤੇ ਆਖਣ ਲੱਗਾ, ਫਿਰ ਭਾਈ ਤੂੰ ਵੀ ਨਾ ਆਉਂਦੋ, ਤੇਰਾ ਭਾਈਚਾਰਾ ਵੀ ਨਾ ਆਉਂਦਾ। ਪੁੱਛਣ ਵਾਲਾ ਇਹ ਸੁਣ ਕੇ ਖਿਜਿਆ ਤੇ ਆਖਣ ਲੱਗਾ, ਮੈਂ ਨਾ ਹੁੰਦਾ ਤਾਂ ਚੰਗਾ ਹੁੰਦਾ, ਤੇਰੇ ਨਾਲ ਹੁੰਦਿਆਂ ਜਿਹੜੀ ਹੋਂਦ ਹੈ ਇਸ ਤੋਂ ਅਣਹੋਂਦ ਭਲੀ ਹੈ। ਦੁੱਖ ਨੇ ਹੁਣ ਡਾਢੇ ਟਿਕਾਓ ਵਾਲਾ ਮੂੰਹ ਬਣਾ ਲਿਆ ਤੇ ਅੰਤਰਮੁੱਖ ਰੁੱਖ ਕਰਕੇ ਇੱਕ ਬਰੀਕ ਸੁਰ ਵਿੱਚ ਬੋਲਿਆ, ਭੋਲਿਆ ਅਣਹੋਂਦ ਹੈ ਨਹੀਂ, ਜੋ ਅਣਹੋਂਦ ਹੁੰਦੀ ਤਾਂ ਅਣਹੋਂਦ ਤੋਂ ਕੋਈ ਹੋਂਦ ਕਿਵੇਂ ਉਪਜਦੀ? ਹੋਂਦ ਹੈ ਤੇ ਹੋਂਦ ਤੇਰੇ ਮੇਰੇ ਵਸੋਂ ਬਾਹਰ ਹੈ। ਉਹ ਫਿਰ ਨਿਰਾਸ਼ ਹੋ ਕੇ ਬੋਲਿਆ, ਦੁੱਖਾ ਫਿਰ ਤੈਥੋਂ ਖਿਹੜਾ ਕਿਕੂ ਛੁੱਟੇ? ਦੁੱਖ ਫਿਰ ਗੰਭੀਰ ਹੋ ਗਿਆ ਤੇ ਟਿਕਵੀਂ ਆਵਾਜ਼ ਵਿੱਚ ਬੋਲਿਆ, ਜੇ ਇਹ ਇੱਛਾ ਹਈ ਤਾਂ ਮੇਰੇ ਨਾਲ ਘੁਲ ਤੇ ਉਸ ਅਜ਼ਲੀ ਹੋਂਦ ਤੇ ਆਪਣੀ ਹੋਂਦ ਦੇ ਵਿਚਲੀ ਵਿਥ ਨੂੰ ਮੇਟਣ ਵਿੱਚ ਲੱਗ ਪਾਓ। ਮੇਰਾ ਵਾਸ ਉਸ ਵਿਥ ਵਿੱਚ ਹੀ ਹੈ। ਹਾਂਜੀ, ਫਿਰ ਦੁਹਰਾ ਦੇਈਏ। ਉਹ ਫਿਰ ਨਿਰਾਸ਼ ਹੋ ਕੇ ਬੋਲਿਆ, ਦੁੱਖਾ ਫਿਰ ਤੈਥੋਂ ਖਿਹੜਾ ਕਿਕੂ ਛੁੱਟੇ? ਦੁੱਖ ਫਿਰ ਗੰਭੀਰ ਹੋ ਗਿਆ ਤੇ ਟਿਕਵੀਂ ਆਵਾਜ਼ ਵਿੱਚ ਬੋਲਿਆ, ਜੇ ਇਹ ਇੱਛਾ ਹਈ ਤਾਂ ਮੇਰੇ ਨਾਲ ਘੁਲ ਤੇ ਉਸ ਅਜ਼ਲੀ ਹੋਂਦ ਤੇ ਆਪਣੀ ਹੋਂਦ ਦੇ ਵਿਚਲੀ ਵਿਥ ਨੂੰ ਮੇਟਣ ਵਿੱਚ ਲੱਗ ਪਾਓ। ਮੇਰਾ ਵਾਸ ਉਸ ਵਿਥ ਵਿੱਚ ਹੀ ਹੈ। ਸਾਹਿਬ ਹੁਣ ਮੁਸਕਰਾ ਰਹੇ ਸਨ। ਪਰਮ ਸਿੰਘ, ਧਰਮ ਸਿੰਘ ਦਿਲ ਵਿੱਚ ਅਸ਼ ਅਸ਼ ਕਰ ਰਹੇ ਸਨ। ਹੁਣ ਦੋਹਾਂ ਨੇ ਆਪ ਦੇ ਚਰਨਾਂ ਵਿੱਚ ਧੰਨ ਧੰਨ ਆਖਦਿਆਂ ਇੱਕ ਪੁਸ਼ਾਕ ਅਰਪਣ ਕੀਤੀ, ਕੁਛ ਮਾਇਆ ਅੱਗੇ ਧਰੀ, ਇੱਕ ਘੋੜੀ ਵੀ ਭੇਟਾ ਕੀਤੀ। ਸਤਿਗੁਰੂ ਜੀ ਨੇ ਪ੍ਰੇਮ ਵੇਖ ਕੇ ਬਸਤਰ ਪਹਿਰ ਲਏ ਤੇ ਪ੍ਰੇਮੀਆਂ ਦੇ ਚਿੱਤ ਨੂੰ ਠੰਡ ਪਾਈ। ਭਾਵੇਂ ਦੋਏ ਸੁਖੀ ਹੋ ਗਏ ਸੇ, ਪਰ ਚਿੱਤ ਵਿੱਚ ਇਹ ਪ੍ਰਸ਼ਨ ਅਜੇ ਕਸਕ ਦੇ ਰਹੇ ਕਿ ਆਪ ਨੇ ਈਸ਼ਵਰ ਹੋ ਕੇ, ਅਵਤਾਰ ਹੋ ਕੇ, ਗੁਰੂ ਹੋ ਕੇ ਕਿਉਂ ਦੁੱਖ ਪਾਏ? ਆਪ ਦੇ ਨੇੜੇ ਦੁੱਖ ਕਿਉਂ ਆਏ? ਜਦੋਂ ਸਾਂਝ ਹੋਈ ਤਾਂ ਆਪਣੇ ਡੇਰੇ ਚਲੇ ਗਏ, ਜੋ ਦੀਨੇ ਦੇ ਨਗਰੋਂ ਪਰੇ ਤੰਬੂਆਂ ਵਿੱਚ ਸੈਨਾ ਨਾਲ ਹੋਣ ਕਰਕੇ ਕੁਛ ਦੂਰੀ 'ਤੇ ਲਾ ਰੱਖਿਆ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।